ਕੋਈ ਕੈਂਚੀਆਂ ਲਾਉਂਦਾ, ਕੋਈ ਉਸਤਰੇ ਲਾਉਂਦਾ, ਕੋਈ ਵਾਲ ਵਧਾਉਂਦਾ, ਕੋਈ ਨਹੁੰ ਵਧਾਉਂਦਾ। ਜਿਹਾ ਜਿਹਾ ਮਾਂ ਦੇ ਪੇਟ ਚੋਂ ਜਨਮਿਆ ਹੋਇਆ ਜੀ ਰਹਿ, ਅੰਮ੍ਰਿਤ ਛੱਕ, ਕਸ਼ਹਿਰਾ ਪਾ, ਕਾਤਰਾ ਪਾ, ਗੁਰੂ ਵਾਲਾ ਬਣ, ਇਉਂ ਭੇਖਾਂ ਵਿੱਚ ਕੀ ਪਿਆ ਹੈ। ਫੇਰ ਜਿਹੜਾ ਭੇਖ ਜਿਹੜਾ ਹੈ ਨਾ, ਭੇਖ ਜਿਹੜਾ 84 ਲੱਖ ਜੂਨਾਂ ਰੂਪੀ ਭੇਖ ਵਿੱਚ ਤੁਰਿਆ ਫਿਰਦਾ ਜਿਹੜਾ, ਇਹ ਵੀ ਮਿਟ ਜਾਂਦਾ। ਮੰਨਾ ਨਾਨਕ ਭਵੈ ਨਾ ਭੇਖ, ਨਾ ਭੇਖਾਂ ਵਿੱਚ ਭਟਕਦਾ, ਨਾ ਭਿੱਖਿਆ ਮੰਗਦਾ। ਦੁਰਭਿੱਖ ਕਹਿੰਦੇ ਕਾਲ ਨੂੰ, ਜਦੋਂ ਕਾਲ ਪੈ ਜਾਂਦਾ, ਅੰਨ ਦਾ ਕਿਤੇ ਦਾਣਾ ਵੀ ਨਹੀਂ ਮਿਲਦਾ। ਤੇ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਲਿਖਿਆ, ਦੁਨੀਆਂ ਮਰੈ ਆਨੰਦ ਹਾਵੈ, ਮੇਰਾ ਸਿੱਖ ਭੁੱਖਾ ਨਾ ਜਾਵੇ। ਇਹ 10ਵੇਂ ਪਾਤਸ਼ਾਹ ਦੇ ਭਵਿੱਖਤ ਵਾਕ ਨੇ 100 ਸਾਖੀ ਚ। ਕਹਿੰਦੇ ਦੁਨੀਆਂ ਅੰਨ ਕਰਕੇ ਮਰੂਗੀ, ਪਰ ਮੇਰੇ ਗੁਰਸਿੱਖ ਨੂੰ ਕਮੀ ਨਹੀਂ ਆਊਗੀ। ਇਸ ਪ੍ਰਕਾਰ ਦੁਰਭਿੱਖ ਨਹੀਂ ਗੁਰਸਿੱਖ ਨੂੰ ਆਉਂਦੀ ਕਦੇ ਵੀ। ਭਿੱਖਿਆ ਨਹੀਂ ਮੰਗਦਾ, ਭੇਖਾਂ ਵਿੱਚ ਨਹੀਂ ਭਟਕਦਾ, 84 ਲੱਖ ਜੂਨਾਂ ਵਿੱਚ ਨਹੀਂ ਭਿੱਖਿਆ ਮੰਗਦਾ ਫਿਰਦਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਨਾਮ ਦਾ ਮੰਨਣ ਕਰਨਾ ਜਾਣੇ ਨਾ, ਤਾਂ ਐਸਾ ਹੈ ਇਹ ਨਾਮ ਮਾਇਆ ਕਾਲ ਤੋਂ ਰਹਿਤ ਕਿ ਮੰਨੈ ਪਾਵ ਹੈ ਮੋਖ ਦੁਆਰ। ਜਿਹੜਾ ਨਾਮ ਦਾ ਮੰਨਣ ਕਰਕੇ, ਮੰਨਣ ਕਰਨਾ ਉਹੀ ਹੈ ਜਿਹੜਾ ਜਪਣਾ, ਬਸ ਇਹੀ ਮੰਨਣ ਹੈ ਇਹਦਾ। ਜਿਹੜਾ ਜਪਦਾ ਹੀ ਨਹੀਂ ਉਹਨੇ ਕਾਹਦਾ ਮੰਨਣ ਕੀਤਾ। ਜਿਹੜਾ ਜਪਣ ਲੱਗ ਪਿਆ ਉਹਨੇ ਮੰਨਣ ਕਰ ਲਿਆ, ਜਿਹੜਾ ਸੁਣਨ ਲੱਗ ਗਿਆ ਕੰਨਾਂ ਨਾਲ ਕਮਾਉਣ ਲੱਗ ਪਿਆ ਉਹਨੇ ਨਿਧਿਆਸਨ ਕਰ ਲਿਆ। ਜੇ ਕੋਈ ਇਹੋ ਜਿਹੇ ਨਾਮ ਨੂੰ ਮੰਨਣਾ ਕਰਨਾ ਜਾਣੇ ਮਨ ਦੇ ਅੰਦਰ, ਉਹ ਵੀ ਕੋਈ ਨਿਰੰਜਨ ਵਰਗਾ ਹੀ ਹੋ ਜਾਂਦਾ, ਉਹ ਵੀ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਸੋ ਐਸਾ ਉਪਦੇਸ਼ ਮਹਾਰਾਜ ਨੇ 15ਵੀਂ ਪੌੜੀ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਰਸਨਾ ਨੂੰ ਹੋਰ ਪਵਿੱਤਰ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੱਕ ਸ੍ਰਵਣ ਮੰਨਣ ਅਧਿਆਸਣ 7 ਪੌੜੀਆਂ ਤੱਕ ਤੇ ਆਪਾਂ ਨੂੰ ਜਿਹੜੀ ਅਧਿਆਤਮਕ ਵਿਦਿਆ ਨਾ ਉਹਦੇ ਬਾਰੇ ਗਿਆਨ ਦਿੱਤਾ ਸੀ। 7 ਪੌੜੀਆਂ ਤੱਕ ਅਧਿਆਤਮਕ ਵਿਦਿਆ ਕਹਿੰਦੇ ਨੇ ਉਹਨੂੰ। ਫਿਰ ਸ੍ਰਵਣ ਦਿੱਤਾ, ਫਿਰ ਮੰਨਣ ਦਿੱਤਾ, ਫਿਰ ਅਧਿਆਸਣ। ਹੁਣ 5 ਪ੍ਰਮਾਣ ਦੀ ਪੌੜੀ ਚ ਅਧਿਆਸਣ ਆਉਣਾ, ਕਿਉਂਕਿ ਸ੍ਰਵਣ ਮੰਨਣ ਦਾ ਆਪਾਂ ਸਰੂਪ ਪਹਿਲਾਂ ਸ੍ਰਵਣ ਕਰ ਚੁੱਕੇ ਹਾਂ। ਪਹਿਲੇ ਇਹ ਜਦੋਂ ਆਪਾਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਦੀ ਪੌੜੀ ਵਿੱਚ ਸੀਗੇ, ਉਦੋਂ ਆਪਾਂ ਸ੍ਰਵਣ ਦੇ ਸਰੂਪ ਨੂੰ ਸ੍ਰਵਣ ਕੀਤਾ, ਮੰਨਣ ਦੇ ਸਰੂਪ ਨੂੰ ਵੀ ਉੱਥੇ ਹੀ ਸ੍ਰਵਣ ਕੀਤਾ ਸੀ ਆਪਾਂ ਕਿ ਮੰਨਣ ਕਿਹਨੂੰ ਕਹਿੰਦੇ ਨੇ। ਹੁਣ ਨਿਧਿਆਸਣ ਨੂੰ ਸ੍ਰਵਣ ਕਰਨਾ। ਨਿਧਿਆਸਣ ਦਾ ਜਿਹੜਾ ਸਰੂਪ ਉਹ ਹੈ ਕਿ ਆਪਾਂ ਨੇ ਨਿਧਿਆਸਣ ਦਾ ਸਰੂਪ ਕੀ ਕਥਨ ਕੀਤਾ ਸੀ, ਸਜਾਤੀ ਬਿਰਤੀਆਂ ਦੇ ਪ੍ਰਵਾਹ ਨੂੰ ਆਪਣੇ ਵੱਲ ਨੂੰ ਚਲਾਉਣਾ ਤੇ ਵਿਜਾਤੀ ਬਿਰਤੀਆਂ ਦੇ ਪ੍ਰਵਾਹ ਨੂੰ ਰੋਕਣਾ। ਵਿਜਾਤੀ ਬਿਰਤੀਆਂ ਦਾ ਪ੍ਰਵਾਹ ਉਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਖੀਲੀ ਮਾੜੀਆਂ ਚੀਜ਼ਾਂ ਦੇ ਪ੍ਰਵਾਹ ਨੂੰ ਅੰਦਰੋਂ ਆਉਣ ਤੋਂ ਰੋਕਣਾ, ਤੇ ਸਜਾਤੀ ਬਿਰਤੀਆਂ ਦੇ ਪ੍ਰਵਾਹ ਨੂੰ ਆਪਣੇ ਅੰਦਰ ਆਉਣ ਦੇਣਾ। ਉਹ ਹੈ ਚੰਗੇ ਸ਼ੁਭ ਗੁਣਾਂ ਨੂੰ ਆਪਣੇ ਅੰਦਰ ਪ੍ਰਵੇਸ਼ ਦੇਣਾ। ਇਹ ਨਿਧਿਆਸਣ ਦਾ ਸਰੂਪ ਹੈ, ਇਹ 5 ਪ੍ਰਮਾਣ ਦੀ ਪੌੜੀ ਵਿੱਚ ਆਵੇਗਾ। ਵਾਸਤਵ ਦੇ ਵਿੱਚ ਮੈਂ ਸਵੇਰੇ ਦੇ ਅਰਥ ਪੜ੍ਹੇ ਇੱਕ ਹੋਰ ਟੀਕੇ ਵਿੱਚ, ਕਿਸੇ ਟੀਕਾਕਾਰ ਨੇ ਅਰਥ ਕੀਤੇ, ਸਿਰਫ ਮੈਂ 2 ਮਿੰਟ ਵਿੱਚ ਇਹਦੇ ਅਰਥ ਪੜ੍ਹ ਲਏ ਸੀ ਇਸ ਪੌੜੀ ਦੇ। 2 ਮਿੰਟ ਵਿੱਚ ਸਿੱਧੇ ਸਾਦੇ ਜੇ ਅਰਥ ਨੇ, ਕਿਉਂਕਿ ਜਿੰਨੀ ਕਿਸੇ ਦੀ ਬੁੱਧੀ ਹੁੰਦੀ ਵਿਦਵਾਨ ਦੀ, ਉਹ ਉੰਨੀ ਕੁ ਦੇ ਮੁਤਾਬਕ ਲਿਖੇ ਹੋਏ ਨੂੰ ਉਨੇ ਕੁ ਚ ਹੀ ਕੰਮ ਚਲਾ ਦਿੰਦਾ ਬਸ। ਪੰਜ ਪ੍ਰਵਾਨ ਪੰਜ ਪ੍ਰਧਾਨ ਸ੍ਰੇਸ਼ਟ ਜਾਨੀ ਪ੍ਰਵਾਨ ਨੇ ਉਹੀ ਪ੍ਰਧਾਨ ਨੇ ਉਹ ਦਰਗਾਹ ਚ ਮਾਣ ਪਾਉਂਦੇ ਨੇ ਉਹ ਦਰ ਰਾਜਾਨ ਅਕਾਲ ਪੁਰਖ ਦੇ ਦਰ ਦੇ ਉੱਤੇ ਸੋਭਨੀਕ ਨੇ ਇੰਨਾ ਕੁ ਕਹਿ ਕੇ ਤਾਂ ਸਾਰੇ ਅੱਗੇ ਲੰਘ ਜਾਵਾਂਗੇ ਨਾ ਤਾਂ ਕਿਸੇ ਦੇ ਪੱਲੇ ਪੈਂਦੀ ਗੱਲ ਪਰ ਨਿਧਿਆਸਣ ਹੈ ਇਹ ਪੌੜੀ ਦੇ ਵਿੱਚ ਇਹ ਯਾਦ ਰੱਖਣਾ ਕਿ ਗੰਦੀਆਂ ਚੀਜ਼ਾਂ ਦੇ ਪ੍ਰਵਾਹ ਨੂੰ ਰੋਕਣਾ ਤੇ ਅੱਛੀਆਂ ਚੀਜ਼ਾਂ ਦੇ ਪ੍ਰਵਾਹ ਨੂੰ ਹਿਰਦੇ ਚ ਲੈ ਕੇ ਜਾਣਾ ਹੀ ਨਿਧਿਆਸਣ ਤਾਹੀਓ ਆਪਾਂ ਕਹਿੰਦੇ ਸ੍ਰਵਣ ਮੰਨਣ ਤੇ ਨਿਧਿਆਸਣ ਕਰਨਾ ਹੈ ਤੇ ਇਹਦੇ ਵਿੱਚ ਜਿਹੜਾ ਪਹਿਲਾ ਭਾਵ ਮੁੱਖ ਹੈ ਉਹ ਹੈ ਪੰਚ ਪ੍ਰਵਾਨ ਪੰਚ ਹੁੰਦੇ ਨੇ ਸ੍ਰੇਸ਼ਟ ਜਨ ਰੱਬ ਦੇ ਪਿਆਰੇ ਗੁਰਮੁਖ ਭਗਤ ਪੰਚ ਉਹ ਹੁੰਦੇ ਨੇ ਜਿਹੜੇ ਪ੍ਰਪੰਚ ਵਿੱਚ ਨਹੀਂ ਫਸਦੇ ਪ੍ਰਪੰਚ ਕਹਿੰਦੇ ਸੰਸਾਰ ਨੂੰ ਪੰਚ ਜਿਹੜੇ ਸ੍ਰੇਸ਼ਟ ਜਨ ਨੇ ਉਹ ਇਸ ਦੁਨੀਆਂ ਚ ਪ੍ਰਵਾਨਨੀਕ ਨੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਪ੍ਰਵਾਨਨੀਕ ਨੇ ਜਿਨ੍ਹਾਂ ਨੂੰ ਪ੍ਰਵਾਨ ਅੱਖਰ ਪਰਮੇਸ਼ਰ ਨੇ ਲਾ ਦਿੱਤਾ ਆਪਾਂ ਹੁਣ ਚਾਹੇ ਜਿੱਥੇ ਮਰਜ਼ੀ ਉਹਨਾਂ ਨੂੰ ਤਿੰਨਾਂ ਲੋਕਾਂ ਦੇ ਵਿੱਚ ਹੀ ਪ੍ਰਵਾਨ ਹੈ ਉਹ ਪੰਚ ਪ੍ਰਧਾਨ ਪੰਚ ਜਿਹੜੇ ਪ੍ਰਪੰਚ ਤੋਂ ਰਹਿਤ ਸ੍ਰੇਸ਼ਟ ਜਨ ਗੁਰਮੁਖ ਪਿਆਰੇ ਨੇ ਉਹ ਪ੍ਰਧਾਨ ਰੂਪ ਨੇ ਹਰ ਜਗ੍ਹਾ ਤੇ ਚਾਹੇ ਉਹ ਪਤਾਲ ਚ ਚਲੇ ਜਾਣ ਚਾਹੇ ਉਹ ਆਕਾਸ਼ ਚਲੇ ਜਾਣ ਚਾਹੇ ਉਹ ਸਵਰਗਾਂ ਨੂੰ ਚਲੇ ਜਾਣ ਚਾਹੇ ਉਹ ਕਿਤੇ ਵੀ ਚਲੇ ਜਾਣ ਉਹਨਾਂ ਦੀ ਪ੍ਰਧਾਨਗੀ ਕਾਇਮ ਹੀ ਰਹਿੰਦੀ ਹੈ ਪਰਮੇਸ਼ੁਰ ਆਪ ਤਾਂ ਇਹੀ ਆਨੰਦ ਮਾਣਦੇ ਨੇ ਪਰਮੇਸ਼ੁਰ ਆਪ ਤਾਂ ਉਹਨਾਂ ਨੇ ਕੁਛ ਲੈਣਾ ਹੀ ਨਹੀਂ ਪਰ ਆਪਣੇ ਪਿਆਰਿਆਂ ਨੂੰ ਜਿਹੜੀਆਂ ਨੇ ਅਸਲੀ ਪ੍ਰਧਾਨਗੀ ਜੀ ਸ੍ਰਿਸ਼ਟੀ ਦੀ ਪ੍ਰਧਾਨਗੀ ਦਿੰਦੇ ਨੇ ਪ੍ਰਧਾਨ ਤਾਂ ਸਾਰੇ ਬਣ ਜਾਂਦੇ ਨੇ ਪਰ ਪ੍ਰਧਾਨ ਰੂਪ ਅਸਲ ਪ੍ਰਧਾਨ ਤਾਂ ਮਾਇਆ ਨੂੰ ਵੀ ਕਹਿੰਦੇ ਨੇ ਪ੍ਰਧਾਨ ਹੈ ਸ੍ਰਿਸ਼ਟੀ ਦੀ ਉਹ ਪਰ ਉਹਦੇ ਉੱਤੇ ਪ੍ਰਧਾਨ ਹੈ ਪ੍ਰਧਾਨ ਤਾਂ ਛੋਟਾ ਵੀ ਹੈ ਪ੍ਰਧਾਨ ਵੱਡਾ ਵੀ ਹੈ ਅਸਲ ਵਿੱਚ ਪ੍ਰਧਾਨ ਜਿਹੜਾ ਉਹ ਸੰਤ ਮਹਾਤਮਾ ਹੀ ਹੁੰਦਾ ਰੱਬ ਦਾ ਪਿਆਰਾ ਗੁਰਮੁਖ ਪਿਆਰਾ ਪ੍ਰਧਾਨ ਰੂਪ ਬਾਬਾ ਬੁੱਢਾ ਜੀ ਰਹੇ ਪੰਚ ਪ੍ਰਵਾਨ ਬਾਬਾ ਬੁੱਢਾ ਜੀ ਪ੍ਰਵਾਨ ਨੇ ਮਹਾਰਾਜ ਨੂੰ ਇੱਥੇ ਵੀ ਪ੍ਰਵਾਨ ਨੇ ਸੰਗਤ ਨੂੰ ਵੀ ਪ੍ਰਵਾਨ ਨੇ ਪਰਲੋਕ ਵਿੱਚ ਵੀ ਪ੍ਰਧਾਨ ਪ੍ਰਵਾਨ ਨੇ ਪ੍ਰਧਾਨ ਵੀ ਉਹ ਆਪ ਹੀ ਨੇ ਮੁਖੀ ਰੂਪ ਗੁਰਮੁਖਾਂ ਨੂੰ ਮੁਖੀ ਰੂਪ ਬਣਾਉਂਦਾ ਪਰਮੇਸ਼ੁਰ ਕਿਉਂਕਿ ਉਹਨਾਂ ਨੇ ਗੁਰਮੁਖਾਂ ਨੇ ਜਿਹੜੇ ਕਾਰਜ ਕੀਤੇ ਨੇ ਭਗਤੀ ਦੇ ਇਸ ਕਰਕੇ ਪ੍ਰਧਾਨਤਾ ਉਹਨਾਂ ਨੂੰ ਮਿਲੀ ਪੰਚੇ ਪਾਵ ਹੈ ਦਰਗ ਹੈ ਮਾਨ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਪੰਚ ਸ੍ਰੇਸ਼ਟ ਜਨ ਪਰ ਪੰਚ ਤੋਂ ਰਹਿਤ ਗੁਰਮੁਖ ਪਿਆਰੇ ਦਰਗਾਹ ਦੇ ਵਿੱਚ ਮਾਣ ਪਾਉਂਦੇ ਨੇ ਆਪਾਂ ਨੂੰ ਤਾਂ ਇਸ ਦੁਨੀਆਂ ਚ ਮਾਣ ਮਿਲ ਜਾਏ ਕਿਸੇ ਨੂੰ ਤਾਂ ਮਹੱਲੇ ਚ ਹੀ ਮਾਣ ਮਿਲ ਜਾਂਦਾ ਕਿਸੇ ਨੂੰ ਪਟਿਆਲੇ ਚ ਮਾਣ ਦਿੱਤਾ ਜਾਂਦਾ ਬਈ ਕਿਸੇ ਨੂੰ ਉਦੋਂ ਵੱਡਾ ਕਿਸੇ ਨੂੰ ਬਹੁਤਾ ਵੱਡਾ ਮਾਣ ਮਿਲਿਆ ਤਾਂ ਵਰਲਡ ਦੇ ਵਿੱਚ ਚੈਂਪੀਅਨ ਬਣ ਗਿਆ ਬਈ ਇਹ ਬੜਾ ਵੱਡਾ ਮਾਣ ਮਿਲ ਗਿਆ ਇਸ ਨੂੰ ਸਵਾਦ ਤਾਂ ਵੀ ਦਰਗਾਹ ਚ ਮਾਣ ਪਾ ਕੇ ਦਿਖਾਓ ਦਰਗਾਹ ਚ ਕੋਈ ਆਪਾਂ ਨੂੰ ਕਿਸੇ ਇੱਕ ਪੈਸੇ ਵੱਟੇ ਕਿਸੇ ਨੇ ਪੁੱਛਣਾ ਨਹੀਂ ਗਾ ਜੇ ਨਾਮ ਨਾ ਨਾ ਹੋਇਆ ਆਪਣੇ ਕੋਲੇ ਕੋਈ ਨਹੀਂ ਪੁੱਛਦਾ ਸੱਚੀ ਦਰਗਾਹ ਦੇ ਵਿੱਚ ਸੱਚੀ ਦਰਗਾਹ ਦੇ ਵਿੱਚ ਰੱਬ ਦੇ ਪਿਆਰੇ ਹੀ ਮਾਣ ਆਦਰ ਸਤਿਕਾਰ ਪ੍ਰਾਪਤ ਕਰਦੇ ਨੇ ਪੰਚੇ ਸੋਹ ਹੈ ਦਰ ਰਾਜਾਨ ਜਿਹੜੇ ਪੰਚ ਮਹਾਤਮਾ ਲੋਕ ਨੇ ਰੱਬ ਦੇ ਪਿਆਰੇ ਜਿਹੜੇ ਪ੍ਰਪੰਚ ਤੋਂ ਰਹਿਤ ਹੋ ਚੁੱਕੇ ਨੇ ਸੋਹ ਹੈ ਸੋਭਨੀਕ ਹੁੰਦੇ ਨੇ ਦਰ ਰਾਜਾਨ ਇੱਥੇ ਇੱਕ ਰਾਜਾਨ ਹੈ ਇਹ ਚੀਜ਼ ਜਦੋਂ ਅਰਥ ਕਰਨਾ ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਭਾਈ ਨੰਦ ਲਾਲ ਦੀਆਂ ਗਜ਼ਲਾਂ ਨੂੰ ਸਾਹਮਣੇ ਰੱਖ ਕੇ ਅਰਥ ਹੁੰਦਾ ਕੱਲਾ ਇੰਨਾ ਨਹੀਂ ਕਹਿ ਦੇਣਾ ਵੀ ਇਹ ਪੰਜੇ ਜਾਣੇ ਦਰ ਦੇ ਉੱਤੇ ਸੋਭਨੀਕ ਹੁੰਦੇ ਨੇ ਰਾਜਾਨ ਤਾਂ ਇੱਕ ਅਰਥ ਹੈ ਰਾਜੇ ਦਾ ਵਾਚਕ ਹੈ ਪਰ ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇਵ ਉਹ ਪਰਮੇਸ਼ੁਰ ਆਪ ਹੈ ਇੱਥੇ ਰਾਜਾਨ ਰਾਜਿਆਂ ਦੇ ਹੈ ਜੇ ਕਹੀਏ ਕਿ ਇੱਕ ਰਾਜਾ ਲਿਖਿਆ ਹੋਇਆ ਨੰਨੇ ਨੂੰ ਔਂਕੜ ਲਾ ਕੇ ਤਾਂ ਵੀ ਰਾਜਾਨ ਜਿਹੜਾ ਹੈ ਨਾ ਉਹ ਲਾਸਟ ਅੱਖਰ ਵਿਸ਼ਨੂੰ ਤੇ ਚਲਿਆ ਜਾਂਦਾ ਹੈ ਕਿਉਂਕਿ ਵਿਸ਼ਨੂੰ ਸ੍ਰਿਸ਼ਟੀ ਦੇ ਸਾਰੇ ਰਾਜਿਆਂ ਦਾ ਬ੍ਰਹਮਾ ਤੇ
महेश तो भी उपर का राजा है। इस करके जे रब दे प्यारे विष्णु दे दर ते भी चले जान, विष्णु उठ के खड़ा होके लैन आउंदा अग्गों, उहदे दर ते भी वह राजे रूप ने रब दे प्यारे। विष्णु सिंघासन छड के अपना अपने सिंघासन उन्हां नूं दे दिंदा, महाराज इत्थे आओ। जदों सुदामा गया अपनी पोटली लैके, सुदामा भगत सी, भगतां दा किन्ना माण करदे ने। जद जाके पहरेदार ने दस्या सुदामा आया, सिंघासन छड हर जी फिर दौड़ ले नंगे पैरी, सारी सभा ही मंगर भज ली, की हो गया अज कृष्ण जी नूं की हो गया अज। भज के जाके सुदामे नूं गल बकरी च लाओ, मेरा मित्र आया, मेरा दोस्त आया, मेरा साथी आया, मेरा भगत आया, लजा के अपनी गद्दी दे उत्ते बिठाता उन्हूं। वो बड़ा आखे नहीं मैं इत्थों दे लायक नहीं। कहने क्यों नहीं लायक? वाहेगुरु भी अपने प्यारे ने ओ ही अपने कोल बिठा लैने, क्यों नहीं लायक तू? गुरसिखा एको प्यार, गुरमित्ता पुत्ता भाइया। महाराज सच्चे पातशाह दा भाई पारो नूं कहिंदे साडा चित करदा तैनूं गुरता गद्दी दे दईए, भाई पारो तेरी अवस्था इन्नी उच्ची चली गई। धन है महाराज खालसा मेरे रूप है, खास खालसे में हूं करो निवास। खालसे नूं अपना रूप ही बख्श दिता सच्चे पातशाह ने। धन है छेवें पातशाह महाराज जपजी साहब का पाठ सुनदिया कहिंदे की देवां की देवां, सोचते सोचते कहिंदे चलो भाई गोपाले नूं मैं गुरता गद्दी दे दिंदा। ऐदा माण करदे सच्चे पातशाह अपने भगतां दा, गुरसिखां दा, प्यारियां दा। तो महाराज कहने जिहड़े पंच प्रमाण लोग ने साडे रब दे प्यारे ने, वह हर जगह दे उत्ते ही सोभनीक ने। राजान राजा तां इह भी है, इंद्र देवता भी राजा है। इहदी सभा विच भी जे चले जाइए तां भी, क्योंकि इन्हां नूं माण आदर करना ही पैंदा, इह सारे मनदे जो ने, जिथे मर्जी चले जाण। फिर इसे प्रकार ही पंचे पाव है दरगह मान, ये पंच श्रेष्ठ जन जे दरगह धर्मराज की दरगाह विच भी चले जान, जिथे नबेड़े हुंदे ने सारे। राजा जनक चलिया गया, उठ के खड़ा हो गया धर्मराजा, विस्माद विच चलिया गया, हैरान हो गया कि ब्रह्म ज्ञानी आ गए मेरे नरकां दे विच। जदों चरण पाए तप्त कड़ाहा बुझ गया, नरकां दे सारे कड़ाहे ही ठंडे हो गए, सारे नरकां विच शांति हो गई, हाय हाय दीआं आवाजां बंद हो गईं। राजा जनक कहण लगे धर्मराज आ की है, ये की इन्ना रौला पवाया, हाय 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 हुंदी। कहने महाराज ये जीव अपने कर्म भुगतदे ने। कहने इन्हां सारिआं नूं छड्ड दे, कुल नरक खाली कर दे अपने। कहने महाराज इन्हां नूं कित्थे भेजांगे? कहने उन्हां नूं स्वर्ग भेज दे। कहने महाराज फिर मैनू तां परमेश्वर दा हुक्म नहीं है। कहने मेरे एक वक्त दा सिमरन एक तकड़ी च रख लै एक पासे, ते तोल दे इन्हां दे पाप। वो ज्यों तोलन लग्या तोलन लग्या नरक खाली हो गया, हुण सिमरन दे बराबर की जावे? सारे नरक खाली करवाते रब दे प्यारे ने। इस करके पंचे जिहड़े पंच रब दे प्यारे ने वह दरगाह विच माण पाउंदे ने। अकाल पुरख की भी दरगाह है, धर्म राजे की भी दरगाह है, राजे की भी दरगाह हुंदी है, विष्णु की दरगाह भी है, ते गुरु ग्रंथ साहिब की दरगाह च हुण आपां बैठे ही हां। जे इत्थे आ जाण ब्रह्म ज्ञानी तां इत्थे भी उन्हां दा माण आदर उस तरह ही होवेगा, सत्कार होवेगा। राजयां दी तरह सोभनीक हुंदे ने रब दे प्यारे जिथे भी चले जाण। क्यों? पातशाह ने निर्णा करता है, जिसनों बख्शे सिफत साला नानक पातशाह ही पातशाह। पातशाह दे पातशाह बना देने अपने प्यारियां नूं। पंचा का गुर एक ध्यान, जिहड़े पंच श्रेष्ठ जन ने उन्हां दा हमेशा एक अपने गुरु विच ही ध्यान रहिंदा है। वो जिथे मर्जी रहन, जिथे मर्जी चले जान, गुरसिख जेड़ा होगा ना असली गुरसिख, ਉਹਦਾ ਧਿਆਨ ਕਦੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਜਾਂਦਾ ਹੀ ਨਹੀਂ। ਹਮੇਸ਼ਾ ਮਹਾਰਾਜ ਜੀ ਨੂੰ ਧਿਆਨ ਚ ਰੱਖਦਾ, ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦਾ। ਪਰ ਬ੍ਰਹਮ ਗਿਆਨੀ ਤਾਂ 24 ਘੰਟੇ ਰਹਿੰਦੇ ਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ, ਉਹਨਾਂ ਦਾ ਚਿੱਤ ਜੁੜਿਆ ਰਹਿੰਦਾ। ਇਸ ਕਰਕੇ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਪੰਜਾਂ ਦਾ ਇੱਕ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਧਿਆਨ ਰਹਿੰਦਾ। ਇਹ ਇੰਨੀ ਪੌੜੀ ਦੇ ਵਿਸਥਾਰ ਕੱਲ ਨੂੰ ਫੇਰ ਆਪਾਂ ਸ਼ਰਵਣ ਕਰ ਲਵਾਂਗੇ। ਕੱਲ ਸੰਗਰਾਂਦ ਦਾ ਦਿਹਾੜਾ, ਪਰਸੋਂ ਨੂੰ ਸਹੀ। ਸੋ ਇਸ ਪ੍ਰਕਾਰ ਇੰਨਾ ਹੀ ਬਹੁਤ ਹੈ ਕਿ ਪੰਚ ਪ੍ਰਵਾਨ ਵੀ ਜਿਹੜੇ ਪੰਚ ਸ੍ਰੇਸ਼ਟ ਜਾਣੇ ਰੱਬ ਦੇ ਪਿਆਰੇ ਗੁਰਮੁਖ ਭਗਤ ਸੰਤ ਗੁਰਸਿੱਖ ਬ੍ਰਹਮ ਗਿਆਨੀ, ਉਹਨਾਂ ਦਾ ਕਿੰਨਾ ਮਾਣ ਆਦਰ ਹੁੰਦਾ। ਇਹ ਜਿਹੜਾ ਆਪਾਂ ਨਾਮ ਜਪਦੇ ਹਾਂ, ਜਪਜੀ ਸਾਹਿਬ ਦੇ ਪਾਠ ਕਰਦੇ ਹਾਂ, ਤੁਹਾਡੇ ਖਿਆਲ ਚ ਸਾਨੂੰ ਨੀ ਇਹ ਮਾਣ ਮਿਲਣਾ? ਇਸ ਵਕਤ ਜਿਹੜਾ ਤੁਹਾਨੂੰ ਮਾਣ ਮਿਲਿਆ ਸਾਧ ਸੰਗਤ ਨੂੰ, ਕਿੰਨਾ ਵੱਡਾ ਮਾਣ ਮਿਲਿਆ ਹੈ। ਪਰਮੇਸ਼ਰ ਕਹਿੰਦੇ ਨੇ ਮੈਂ ਸੰਗਤ ਦੇ ਵਿੱਚ ਬੈਠਦਾ ਹਾਂ, ਆਪ ਸੰਗਤ ਵਿੱਚ ਵਸਦਾ ਹਾਂ। ਮੈਂ ਸੰਗਤ ਨੂੰ ਬਹੁਤ ਵੱਡਾ ਮਾਣ ਦਿੱਤਾ। ਇੱਥੇ ਚਾਹੇ ਕੋਈ ਵੀ ਬਹਿ ਜਾਏ, ਉਹਨੂੰ ਬਹੁਤ ਵੱਡਾ ਮਾਣ ਮਿਲਦਾ। ਸੋ ਵਿਚਾਰ ਕਰਾਂਗੇ ਪਰਸੋਂ ਨੂੰ ਕਿ ਜਿਹੜੇ ਪੰਚ ਨੇ ਸਾਧੂ ਜਨ ਉਹ ਪ੍ਰਵਾਨ ਕਿਉਂ ਨੇ। ਚਲੋ ਉਹ ਤਾਂ ਗੱਲ ਹੋ ਗਈ ਵੀ ਉਹ ਪੰਚ ਸ੍ਰੇਸ਼ਟ ਜਨ ਪ੍ਰਵਾਨ ਨੇ, ਪਰ ਇਹ ਵੀ ਤਾਂ ਪ੍ਰਸ਼ਨ ਉੱਠਦਾ ਨਾ, ਕਿਉਂ ਪ੍ਰਵਾਨ ਹੋਏ ਨੇ, ਕਿਉਂ ਪ੍ਰਧਾਨ ਬਣੇ ਨੇ, ਕਿਉਂ ਮਾਣ ਮਿਲਿਆ ਉਹਨਾਂ ਨੂੰ? ਕੋਈ ਤਾਂ ਕਾਰਨ ਹੋਵੇਗਾ ਕਿ ਨਾਮ ਇਕੱਲੇ ਜਪ ਕੇ, ਇਕੱਲਾ ਨਾਮ ਜਪ ਕੇ ਨਹੀਂ, ਨਾਮ ਜਪ ਕੇ ਜਿਹੜੀ ਜਿਹੜੀ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋਈ ਹੈ, ਜੋ ਜੋ ਉਹਨਾਂ ਨੇ ਕਰਮ ਕੀਤਾ, ਉਹਦੇ ਮੁਤਾਬਕ ਮਾਣ ਮਿਲਦਾ। ਧੰਨ ਧੰਨ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਅੱਜ ਅਵਤਾਰ ਦਿਹਾੜਾ ਪਾਤਸ਼ਾਹ ਦਾ। ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 7 ਸਾਲ 8 ਮਹੀਨੇ 2 ਦਿਨ ਇੰਨਾ ਹੀ ਸਮਾਂ ਸੰਸਾਰ ਚ ਲਾਇਆ ਬਸ ਉਹਨਾਂ ਨੇ, 7 ਸਾਲ 8 ਮਹੀਨੇ 2 ਦਿਨ। ਕਿੰਨੀ ਲੰਬੀ ਉਮਰ ਹੈ? ਥੋੜੀ ਜਿਹੀ ਉਮਰ ਹੈ। ਇੰਨੀ ਵੀ ਉਮਰ ਸੀ ਬਾਬਾ ਫਤਿਹ ਸਿੰਘ ਦੀ, ਇੰਨੀ ਕੁ ਉਮਰ ਦੇ ਨੇੜੇ ਉਹ ਸੀ, 7.5-7 ਸਾਲ ਦੀ ਉਮਰ ਸੀ ਉਦੋਂ। ਇਹਨਾਂ ਨੇ 7 ਸਾਲ 8 ਮਹੀਨੇ 2 ਦਿਨ ਲਾਏ ਨੇ ਤੇ ਗੁਰਤਾ ਗੱਦੀ ਤੇ ਆਪ ਜੀ 2 ਸਾਲ 5 ਮਹੀਨੇ 20 ਦਿਨ ਰਹੇ ਨੇ। 2 ਸਾਲ 5 ਮਹੀਨੇ 20 ਦਿਨ ਚ ਉਹ ਕਰਮ ਕਰ ਦਿੱਤਾ ਆਪ ਨੇ ਕਿ ਪੂਰੀ ਦਿੱਲੀ ਦੀ ਬਿਮਾਰੀ ਆਪਣੇ ਉੱਤੇ ਲੈ ਲਈ। ਤੇ ਇਹ ਨਾਮ ਉਹਨਾਂ ਦਾ 10ਵੇਂ ਪਾਤਸ਼ਾਹ ਨੇ ਲਿਖਿਆ ਚੰਡੀ ਦੀ ਵਾਰ ਦੇ ਵਿੱਚ ਕਿ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇੰਨੀ ਪੰਗਤੀ ਵਿੱਚ ਹੀ ਬਹੁਤ ਬਰਕਤ ਹੈ। ਜੇ ਅੱਜ ਹੋਰ ਕੁਛ ਨਾ ਹੋਇਆ, ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਕਰਨੇ, ਦੇਗਾਂ ਕਰਾਉਣੀਆਂ, ਬਾਣੀ ਜਿੰਨੀ ਪੜ੍ਹ ਸਕੋ, ਅੱਜ ਦਾ ਸਾਰਾ ਦਿਨ ਸਾਈਕਲ ਸਕੂਟਰ ਕਾਰ ਤੇ ਪੈਦਲ ਤੇ ਘਰ ਬੈਠਿਆਂ ਉੱਠਦਿਆਂ ਸੌਂਦਿਆਂ ਇੱਕੋ ਹੀ ਪੰਗਤੀ ਸਾਰਾ ਦਿਨ ਰਟਨ ਕਰਨੀ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਸ੍ਰੀ ਹਰਕ੍ਰਿਸ਼ਨ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾ, ਸ੍ਰੀ ਹਰਕ੍ਰਿਸ਼ਨ ਧਿਆਈਐ, ਸ੍ਰੀ ਹਰਕ੍ਰਿਸ਼ਨ ਧਿਆਈਐ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸ੍ਰੀ ਹਰਿ ਕ੍ਰਿਸ਼ਨ ਧਿਆਇਆ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿੱਠੈ ਸਭ ਦੁੱਖ ਜਾਏ ਜਿਸ ਡਿੱਠੈ ਸਭ ਦੁੱਖ ਜਾਏ ਵਾਹਿਗੁਰੂ 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 ਵਾਹਿਗੁਰੂ
ਪ੍ਰਵਾਨ ਜਿਹੜੇ ਨੇ ਉਹ ਕਿਸ ਤਰ੍ਹਾਂ ਹੋ ਜਾਂਦੇ ਨੇ ਪ੍ਰਵਾਨ ਇਹ ਤਾਂ ਪਤਾ ਲੱਗ ਗਿਆ ਪੰਚ ਸ੍ਰੇਸ਼ਟ ਜਨਾਂ ਨੂੰ ਕਹਿੰਦੇ ਨੇ ਤੇ ਪੰਚ ਦਾ ਮਤਲਬ ਪ੍ਰਪੰਚ ਤੋਂ ਬਚੇ ਹੋਏ ਗੁਰਮੁਖ ਪਰ ਇਹ ਦੱਸੋ ਕਿਰਪਾ ਕਰਕੇ ਕਿ ਪ੍ਰਵਾਨ ਨੇਕ ਹੁਣ ਇਉਂ ਤਾਂ ਸਾਰੇ ਲੋਕ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਫਿਰ ਤਾਂ ਹਰੇਕ ਹੀ ਪ੍ਰਵਾਨ ਹੋ ਜਾਂਦਾ ਹੋਵੇਗਾ ਮਹਾਰਾਜ ਕਹਿੰਦੇ ਨਹੀਂ ਉਹ ਪੰਚ ਜਿਹੜਾ ਅੱਖਰ ਹੈ ਉਹ ਉਹਨਾਂ ਨੂੰ ਹੀ ਲੱਗਦਾ ਜਿਨ੍ਹਾਂ ਨੇ ਪੰਚ ਜਿਹੜੇ ਪੰਜ ਨੇ ਨਾ ਇਹ ਪੰਚ ਅੱਖਰ ਬਾਣੀ ਵਿੱਚ ਪੰਜ ਵਾਸਤੇ ਵੀ ਆਇਆ ਪੰਚ ਸ੍ਰੇਸ਼ਟ ਲਈ ਵੀ ਆਉਂਦਾ ਇਸ ਦੇਹੀ ਅੰਤਰ ਪੰਜ ਚੋਰ ਵਸੈ ਇਹ ਪੰਚ ਪੰਜ ਨੂੰ ਵੀ ਕਹਿੰਦੇ ਨੇ ਇਸ ਕਰਕੇ ਇਹ ਪੰਚ ਜਿਹੜਾ ਇੱਥੇ ਸ੍ਰੇਸ਼ਟ ਜਨ ਜਿਹੜੇ ਨੇ ਰੱਬ ਦੇ ਪਿਆਰੇ ਨੇ ਉਹ ਸਿਮਰਨ ਕਰਕੇ ਪੰਚ ਪ੍ਰਵਾਨ ਉਹ ਪੰਜ ਜਿਹੜੇ ਨੇ ਨਾ ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਨੂੰ ਆਪਣੇ ਮਨ ਦੇ ਅੰਦਰ ਲੈ ਆਉਂਦੇ ਨੇ ਸੱਚ ਬੋਲਣਾ ਸੰਤੋਖ ਰੱਖਣਾ ਦਇਆ ਕਰਨੀ ਧਰਮੀ ਹੋਣਾ ਹਰ ਗੱਲ ਵਿਚਾਰ ਕੇ ਚੱਲਣਾ ਸ਼ਬਦ ਦੀ ਵਿਚਾਰ ਬ੍ਰਹਮ ਦੀ ਵਿਚਾਰ ਜਦੋਂ ਇਹ ਗੁਣ ਉਹਨਾਂ ਦੇ ਅੰਦਰ ਆ ਜਾਂਦੇ ਨੇ ਨਾਮ ਜਪਣ ਕਰਕੇ ਤਾਂ ਉਹ ਜਿਹੜੇ ਪੰਚ ਨੇ ਉਹ ਪ੍ਰਵਾਨਨੀਕ ਹੋ ਜਾਂਦੇ ਨੇ ਸਾਰਿਆਂ ਨੂੰ ਪਰਲੋਕ ਵਿੱਚ ਵੀ ਪਰਮੇਸ਼ਰ ਨੂੰ ਵੀ ਪ੍ਰਵਾਨ ਨੇ ਇਸ ਦੁਨੀਆਂ ਦੇ ਅੰਦਰ ਵੀ ਪ੍ਰਵਾਨ ਨੇ ਪਤਾਲ ਲੋਕ ਵਿੱਚ ਵੀ ਪ੍ਰਵਾਨ ਨੇ ਉਹਨਾਂ ਨੂੰ ਸਾਰੇ ਹੀ ਪ੍ਰਵਾਨ ਕਰ ਲੈਣ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਫਿਰ ਉਹ ਸਾਰਿਆਂ ਦਾ ਹੀ ਪਿਆਰਾ ਹੋ ਜਾਂਦਾ ਸਭ ਨੂੰ ਹੀ ਪ੍ਰਵਾਨ ਹੋ ਜਾਂਦਾ ਮਹਾਤਮਾ ਜਨ ਜੋ ਕਹਿ ਦੇਣ ਕਈ ਵਾਰ ਇੱਕ ਐਸੀ ਚੀਜ਼ ਆ ਜਾਂਦੀ ਹੈ ਕਿ ਰੱਬ ਦੇ ਪਿਆਰੇ ਕਈ ਵਾਰ ਪਰਮਾਤਮਾ ਦੇ ਅੱਗੇ ਵੀ ਇਉਂ ਕਹਿੰਦੇ ਕਿ ਇਹ ਕੰਮ ਹੁਣ ਮੈਂ ਨਹੀਂ ਕਰਨਾ ਮਹਾਰਾਜ ਵੀ ਕੁਛ ਨਹੀਂ ਕਹਿੰਦੇ ਉਹਨਾਂ ਨੂੰ ਕਹਿੰਦੇ ਠੀਕ ਆ ਭਾਈ ਤੁਹਾਡੀ ਮਰਜ਼ੀ ਹੈ ਦੇਖੋ ਉਹਨਾਂ ਦੀ ਮਹਾਰਾਜ ਜੀ ਦੀ ਗੱਲ ਨੂੰ ਕਈ ਵਾਰੀ ਮੋੜ ਸਕਦੇ ਹਨ ਪਰ ਉਹੀ ਜੇ ਕੋਈ ਰੱਬ ਦਾ ਪਿਆਰਾ ਉਹਨਾਂ ਨੂੰ ਕਹਦੇ ਨਹੀਂ ਭਾਈ ਇਹ ਕਰਨਾ ਤਾਂ ਉਹ ਮੰਨ ਲੈਂਦੇ ਨੇ ਐਸਾ ਇੱਕ ਵਾਰ ਹੋ ਗਿਆ ਪੰਚ ਪ੍ਰਵਾਨ ਵਿੱਚ ਆਪਾਂ ਗੱਲ ਵਿਚਾਰ ਕਰ ਰਹੇ ਹਾਂ ਥੋੜ੍ਹੀ ਜਿਹੀ ਉੱਪਰਲੀ ਗੱਲ ਹੈ ਅਸਮਾਨ ਦੇ ਵਿੱਚ ਇੱਕ ਸੱਚਖੰਡ ਤੋਰਲੇ ਪਾਸੇ ਸੰਤ ਮੰਡਲ ਆਉਂਦਾ ਇਸ ਸੰਤ ਮੰਡਲ ਵਿੱਚ ਰਾਤ ਨੂੰ ਸਾਰੇ ਹੀ ਸੰਤ ਇਕੱਠੇ ਹੁੰਦੇ ਨੇ ਚਾਹੇ ਉਹ ਸਿਰਫ ਬ੍ਰਹਮ ਗਿਆਨੀ ਚਾਹੇ ਉਹ ਧਰਤੀ ਤੇ ਹੋਣ ਚਾਹੇ ਉਹ ਸੱਚਖੰਡ ਚ ਹੋਣ ਇੱਕ ਵਾਰੀ ਉਹਨਾਂ ਨੇ ਇਕੱਠੇ ਹੋਣਾ ਹੀ ਹੋਣਾ ਇਹ ਬੜੀ ਪੁਰਾਣੀ ਗੱਲ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਨੇ ਸੁਣਾਈ ਉਹਨਾਂ ਦੀ ਪੁਸਤਕ ਵਿੱਚ ਸ਼ਾਇਦ ਆਈ ਕਿ ਨਹੀਂ ਆਈ ਕਿਉਂ ਕਈ ਚੀਜ਼ਾਂ ਨਹੀਂ ਵੀ ਸੀ ਦੱਸਦੇ ਕਿਸੇ ਨੂੰ ਉਹ ਕਹਿੰਦੇ ਉਦੋਂ ਮੈਂ ਵੀ ਉੱਥੇ ਹੀ ਸੀ ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ ਬਾਲਮੀਕ ਜੀ ਨੂੰ ਕਹਿੰਦੇ ਬਾਲਮੀਕ ਜੀ ਤੁਸੀਂ ਜਾਓ ਸ੍ਰਿਸ਼ਟੀ ਤੇ ਸਿੱਖੀ ਦਾ ਪ੍ਰਚਾਰ ਕਰੋ ਜਾ ਕੇ ਬਾਲਮੀਕ ਜੀ ਕਹਿਣ ਲੱਗੇ ਮੈਂ ਹੁਣ ਮਾਇਆ ਮੋਹ ਚ ਨਹੀਂ ਜਾਣਾ ਕਿਉਂਕਿ ਸ੍ਰਿਸ਼ਟੀ ਅੰਧ ਗੁਬਾਰ ਹੈ ਮਹਾਰਾਜ ਨਾਲੇ ਹੁਣ ਕਲ ਯੁੱਗ ਦੇ ਵਿੱਚ ਤਾਂ ਬਹੁਤਾ ਹੀ ਔਖਾ ਮੈਂ ਉਸ ਮਾਇਆ ਵਾਲੇ ਸੰਸਾਰ ਚ ਨਹੀਂ ਜਾਣਾ ਕਾਲਖ ਹੀ ਕਾਲਖ ਹੈ ਜਿੱਥੇ ਮਾਇਆ ਹੀ ਮਾਇਆ ਹੈ ਵਿਸ਼ੇ ਹੀ ਵਿਸ਼ੇ ਨੇ ਅਨਧਕਾਰੀ ਬੰਦੇ ਨੇ ਮਹਾਰਾਜ ਨੇ ਦੋ ਵਾਰੀ ਕਿਹਾ ਸਰ ਤੀਸਰੀ ਵਾਰੀ ਬਾਬਾ ਜੀ ਕਹਿੰਦੇ ਮੈਂ ਆਪ ਹੀ ਉੱਠ ਕੇ ਖੜਾ ਹੋ ਗਿਆ ਕਹਿੰਦੇ ਮੈਂ ਵਾਲਮੀਕ ਜੀ ਨੂੰ ਕਿਹਾ ਸਾਰੇ ਸੰਤ ਮੰਡਲ ਵੱਲੋਂ ਬੇਨਤੀ ਹੈ ਕਿ ਤੁਸੀਂ ਜ਼ਰੂਰ ਜਾਓ ਵਾਲਮੀਕ ਜੀ ਕਹਿਣ ਲੱਗੇ ਆਹ ਹੁਣ ਤੁਸੀਂ ਮੈਨੂੰ ਮੇਰੀ ਜ਼ੁਬਾਨ ਬੰਦ ਕਰਤੀ ਇੱਥੇ ਕਿ ਮਹਾਰਾਜ ਜੀ ਨੂੰ ਤਾਂ ਮੈਂ ਹਲੇ ਜਵਾਬ ਦੇ ਸਕਦਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਦੇ ਅਧੀਨ ਨੇ ਪਰ ਜਦੋਂ ਆਹ ਸਾਰੇ ਸੰਤ ਮੰਡਲ ਨੇ ਗੱਲ ਕਹਿਤੀ ਨਾ ਇਹਦੇ ਲਈ ਜਵਾਬ ਦੇਣਾ ਮੈਨੂੰ ਔਖਾ ਹੋ ਗਿਆ ਜਿਵੇਂ ਸੰਗਤ ਕੋਈ ਬਚਨ ਕਰ ਦਿੰਦੀ ਸੀ ਪੰਜਵੇਂ ਪਾਤਸ਼ਾਹ ਨੂੰ ਸੰਗਤ ਨੇ ਕਹਿਤਾ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਮਹਾਰਾਜ ਕਹਿੰਦੇ ਪ੍ਰਵਾਨ ਹੈ